हालेलुया जी,
हालेलुया, जय मसीह की,
जय मसीह की, जय मसीह की
जी। आपका जो स्टडी कर रहे सां कि असी परमेश्वर दी सेवा किवें करिए, तां ओदे विच आपां पहले पार्ट दे विच आपां इंट्रोडक्शन दे विच आपां इह सिख्या कि पहला तां सब तों पहला इह जरूरी है सिखणा कि परमेश्वर दी सेवा कौण कर सकदा। तां आपां बाइबल दे विचों काफी वचनां दे विचों सिख्या कि कौण कर सकदा है, ते आपां देखिया कि सारे मनुख पापी ने, तां फिर बाइबल जिहड़े सेवा कौन कर सकदा है। तां वचन दे विच लिखिया कि जो प्रभु यीशु दा इकरार करेगा ते ओह फिर धीआं पुत्तरां दे विच परमेश्वर दे गिणिया जांदा है। ते हर कोई किसी की बुलाहट है तो वह परमेश्वर की सेवा कर सकता है। जिहड़ा जिवें आपां जशा या चरंजा दे विच सिख्या सीगा कि जो कहे कि प्रभु जी मैं हाजिर हाँ, और वचना ते नूं सिख के और वचना के मुताबिक परमेश्वर दे अगे खड़ा होवे,
हालेलुया,
वह परमेश्वर की सेवा दे लई तैयार आ। ते आपां हुण अगे सिखण जा रहे हैं कि परमेश्वर की असीं सेवा किवें करिए।
हाँ जी, जय मसीह दी। ए बहुत अच्छे तरीके नाल तुसी दस्या है कि नंबर एक किहड़े परमेश्वर की खिदमत कर सकते ने, ते नंबर दो कि कीवें उहदी बुलाहट उत्ते जदों कोई विश्वासी कहिंदा आमीन मैं करना चाहना, ते फिर वो कर सकदा हैगा। जिंज आपां पिछली स्टडी च वेख्या सी कि मत्ती 22 दी 14 विच ना कि यीशु ने कहा सी बुलाए गए बथेरे ने लेकिन धर्मी या चुने गए थोड़े ने। हुण इस दे विच खुदावंद यीशु मसीह जिहड़े ने यीशु ने अपनी खिदमत विच भी, क्योंकि साडा नमूना ही प्रभु यीशु मसीह है, बथेरियां नूं कहा यानी मेरे पिछे आ जाओ हैं। ते किसी ने कुछ किया ते किसी ने कुछ किया, किसी ने कहा मैनू अपने प्यो नूं दफनाण दे, किसी ने कोई बहाना लाया, ते ओ एक्चुअली बुलाए ते गए सन ओ लोग, लेकिन चुने नहीं सन गए। क्यों जे उन्होंने अपनी आज़ाद मर्जी दे नाल उस बुलाहट नूं कबूल नहीं कीता। सो एक गल आप याद रखनी है कि परमेश्वर का चुनाव इंसान के सुभाव या रिस्पोंस के नाल ही फाइनल होंगे है। जदों असी निजात पाउण तो बाद अपने आप नूं परमेश्वर की खिदमत दे लई पेश कर देने, अवेलेबल कर देने, तो वह फिर सानू खिदमत लई चुनदा हैगा। जिंज आपां वर्स पढ़ी सी ना है के मैं तुहानू चुनिया है ना, जोहन्ना 15:16 कि तुसी मैनू नहीं चुनिया, मैं तुहानू चुनिया कि जाके फल लियाओ ते तुहाडा फल कायम रहे। ते इस आयत दे मुताबिक वह सानू तीन कम्मां दे लई मुकर्रर करदा है, चुनदा है, ठीक है। भाई खिदमत करनी है ते की करनी, भाई फल लियाना है। फल दा की मतलब है कि रूहां जितनियां ने, ठीक है, ते ये फिर फल कायम रवे। ये नहीं रूहां जित के उन्हां नूं छड़ दिओ, ओ उन्हां दा फॉलो अप करो। ते तीजा ये वे कि फिर दुआवां दे जिहड़े उत्तर ने वह हासिल करिए। अच्छा, हुण फल लियाण दे लई सानूं जाना पैंदा है, यानी फल जड़ियां ने जिवें आपां क्या रूहां नूं शैतान दे कब्जे विच्चों कढ के परमेश्वर दे राज विच शामिल करना हुंदा है। क्योंकि पतरस कहिंदा है कि साडे ईमान दा मकसद जिहड़ा हैगा ना, वह भाई रूहां दी निजात हैगी है। की हैगी है?
रूहां दी
निजात है। हाँ, यानी असी रूहां जितनियां ने, ते ये बहुत ही जरूरी है, क्योंकि इनू पहला पत्रस उदी 1:9 पढ़ो ਅਤੇ ਇਹ ਸਾਡਾ ਮਕਸਦ ਇਹ ਕਿ ਰੂਹਾਂ ਜਿੱਤਣੀਆਂ ਨੇ ਸ਼ੈਤਾਨ ਦੇ ਕਬਜ਼ੇ ਵਿੱਚੋਂ। ਠੀਕ ਹੈ। ਪਹਿਲਾ ਪਤਰਸ ਉਹਦਾ ਪਹਿਲਾ ਪਾਰਟ ਉਹਦੀ ਨਵੀਂ ਆਇਤ ਵਿੱਚ ਇਹ ਮਕਸਦ ਹੈਗਾ, ਇਹ ਸਮਝਣਾ ਕਿ ਭਾਈ ਹੁਣ ਰੂਹਾਂ ਨੂੰ ਕੱਢਣਾ ਸ਼ੈਤਾਨ ਦੇ ਕਬਜ਼ੇ ਵਿੱਚ ਅਤੇ ਉਹਨਾਂ ਨੂੰ ਮੁਕਤੀ ਦੇਣੀ ਹੈ ਨਾ, ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਰਾਜੇ ਵਿੱਚ ਸ਼ਾਮਿਲ ਕਰਨਾ ਹੈ।
ਜੀ, ਪਹਿਲਾ ਪਤਰਸ
ਜੀ
ਉਸਦਾ ਪਹਿਲਾ ਅਧਿਆਇ ਉਸਦੀ ਨੌਵੀਂ ਆਇਤ ਮੈਂ ਪੜ੍ਹਾਂਗਾ, ਉਹਦੇ ਵਿੱਚ ਲਿਖਿਆ ਹੈ ਅਤੇ ਆਪਣੀ ਨਿਸ਼ਚਾ ਦਾ ਫਲ ਅਰਥਾਤ ਜਾਨਾਂ ਦੀ ਮੁਕਤੀ ਪ੍ਰਾਪਤ ਕਰਦੇ।
ਹਾਲੇਲੂਯਾ। ਠੀਕ ਹੈ। ਸੋ ਇਹ ਇੱਕ ਸਾਰਿਆਂ ਤੋਂ ਵੱਡਾ ਕੰਮ ਹੈ ਜੇ ਅਸੀਂ ਪ੍ਰਚਾਰ ਕਰ ਰਹੇ ਹਾਂ ਅਤੇ ਰੂਹਾਂ ਨਹੀਂ ਜਿੱਤ ਰਹੇ ਅਤੇ ਫਿਰ ਕੋਈ ਮਾਮਲਾ ਗੜਬੜ ਹੈ। ਹੁਣ ਇਹ ਕਿੰਝ ਮੁਮਕਿਨ ਹੈ ਕਿ ਅਸੀਂ ਦੇਖੋ ਨਾ ਬਾਹਰ ਜੇ ਆਵਾਂਗੇ ਤਾਂ ਫਲ ਲੈ ਕੇ ਆਵਾਂਗੇ ਕਿ ਨਹੀਂ? ਹੈ ਠੀਕ ਹੈ। ਉਹ ਫਲ ਲਿਆਉਣ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਖੁਦ ਨਮੂਨਾ ਦਿੱਤਾ। ਠੀਕ ਹੈ। ਉਹ ਕਿੰਝ ਉਹਨੇ ਨਮੂਨਾ ਦਿੱਤਾ, ਮਤੀ 9 ਦੀ 35 ਤੋਂ ਅਤੇ 38 ਪੜ੍ਹੋ। ਇਹ ਹੁਣ ਪ੍ਰਭੂ ਯਿਸੂ ਮਸੀਹ ਨੇ ਪਹਿਲੇ ਕਰਕੇ ਸਾਨੂੰ ਵਿਖਾਇਆ ਕਿ ਫਲ ਲਿਆਉਣਾ ਜੇ ਨਾ ਤਾਂ ਫਿਰ ਘਰ ਬੈਠਿਆਂ ਜਾਂ ਚਰਚਾਂ 'ਚ ਬੈਠਿਆਂ ਫਲ ਨਹੀਂ ਆਉਂਦਾ। ਠੀਕ।
ਜੀ, ਮਤੀ 9 ਚੈਪਟਰ 35 ਤੋਂ 38 ਮੈਂ ਪੜਾਂਗੀ। ਯਿਸੂ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਹਨਾਂ ਉੱਤੇ ਤਰਸ ਆਇਆ, ਕਿਉਂ ਜੋ ਉਹਨਾਂ ਭੇਡਾਂ ਵਾਂਗ ਜਿਨ੍ਹਾਂ ਦਾ ਅਜਾਲੀ ਨਾ ਹੋਵੇ ਉਹ ਲੋਕ ਮਾੜੇ ਹਾਲ ਅਤੇ ਦਾਮਾ ਡੋਲ ਫਿਰਦੇ ਸਨ। ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ, ਇਸਦੇ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।
ਹੁਣ ਅਸੀਂ ਹੌਲੇ ਹੌਲੇ ਇਸ ਪਾਸੇ ਆਉਣ ਡੇ ਹਾਂ ਕਿ ਨਮੂਨਾ ਤੇ ਸਾਡਾ ਪ੍ਰਭੂ ਕੌਣ ਹੈ? ਪ੍ਰਭੂ
ਯਿਸੂ।
ਹਾਂ, ਅਤੇ ਪਹਿਲਾ ਤਿਮੋਥੀਅਸ 1:15 ਦੇ ਵਿੱਚ ਪਾਲੂਸ ਰਸੂਲ ਯਿਸੂ ਦੇ ਲਈ ਕੁਛ ਕਹਿਣ ਡੇ ਨੇ ਕਿ ਉਹ ਰੂਹਾਂ ਜਿੱਤਣ ਵਾਲਾ ਹੈ, ਹੈ ਨਾ ਇਹ ਗੱਲ। ਅਤੇ ਪ੍ਰਭੂ ਯਿਸੂ ਮਸੀਹ ਨੇ ਵੀ ਯੂਹੰਨਾ 14:12 'ਚ ਕੀ ਕਿਹਾ, ਉਹ ਜਿਹੜੇ ਕੰਮ ਮੈਂ ਕਰਨਾ ਤੁਸੀਂ ਵੀ ਕਰੋਗੇ, ਸੰਨ ਯੂਹੰਨਾ 14:12, ਅਤੇ ਇਹਦੇ ਨਾਲ ਵੱਡੇ ਵੱਡੇ ਕਰੋਗੇ, ਮੈਂ ਤਾਂ ਪਿਤਾ ਕੋਲ ਜਾ ਰਿਹਾ ਅਤੇ ਆਹ ਮਨਿਸਟਰੀ ਤੁਹਾਡੇ ਵਾਲੇ ਕਰਨ ਡਿਆ। ਠੀਕ ਹੈ। ਸੋ ਪਹਿਲਾ ਤਿਮੋਥੀਅਸ 1:15 ਦੇ ਵਿੱਚ ਪਾਲੂਸ ਯਿਸੂ ਨੂੰ ਰੂਹਾਂ ਜਿੱਤਣ ਵਾਲਾ ਕਹਿੰਦਾ। ਠੀਕ ਹੈ। ਅਤੇ ਪ੍ਰਭੂ ਜੀ ਪੜ੍ਹਨਾ ਚਾਹੁੰਦੇ ਹੋ ਜਾਂ ਚਲੀ ਹੈਗੀ? ਅੱਛਾ ਜੀ,
ਪਹਿਲਾ ਤਿਮੋਥੀਅਸ ਉਹਦੀ 1:15 ਆਇਤ ਮੈਂ ਪੜ੍ਹਾਂਗਾ, ਉਹਦੇ ਵਿੱਚ ਲਿਖਿਆ, ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ, ਭਾਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ, ਜਿਨ੍ਹਾਂ ਵਿੱਚੋਂ ਮਹਾਂਪਾਪੀ ਮੈਂ ਹਾਂ।
ਇਹ ਸੀ ਪ੍ਰਭੂ ਯਿਸੂ ਮਸੀਹ ਦੇ ਆਉਣ ਦਾ ਮਕਸਦ, ਅਤੇ ਇਸ ਲਈ ਉਹਨੇ ਆਪਣੇ ਸ਼ਾਗਿਰਦਾਂ ਨੂੰ ਵੀ ਕੁਝ ਕਿਹਾ ਸੀ। ਉਹ ਕੀ ਫੜਦੇ ਸਨ? ਮੱਛੀਆਂ ਫੜਦੇ ਸਨ ਨਾ, ਅਤੇ ਉਹਨਾਂ ਨੂੰ ਕੀ ਕਹਿੰਦਾ? ਉਹ ਯਾਰ ਆ ਜਾਓ, ਮੈਂ ਤੁਹਾਨੂੰ, ਤੁਸੀਂ ਤਾਂ ਮੱਛੀਆਂ ਫੜਦੇ ਹੋ, ਮੈਂ ਤੁਹਾਨੂੰ ਆਦਮਗੀਰ ਬਣਾਵਾਂਗਾ, ਯਾਨੀ ਹੁਣ ਲੋਕਾਂ ਨੂੰ ਫੜਨ ਵਾਲਾ ਹੈ। ਸੋ ਫਲ ਲਿਆਉਣ ਦੇ ਲਈ, ਰੂਹਾਂ ਬਚਾਉਣ ਦੇ ਲਈ ਯਿਸੂ ਉਹਨਾਂ ਜਗ੍ਹਾ 'ਚ ਗਿਆ ਜਿੱਥੇ ਲੋਕ ਰਹਿੰਦੇ ਸਨ, ਜਿਵੇਂ ਕਿ ਮਤੀ 9:35-38,
ਹੈ ਨਾ
ਭਾਈ? ਉਹ ਬਾਜ਼ਾਰਾਂ 'ਚ ਗਿਆ, ਗਲੀ ਦੇ ਮੋੜਾਂ 'ਚ ਗਿਆ, ਅਤੇ ਪਹਾੜਾਂ 'ਚ ਗਿਆ, ਫਿਰ ਬੀਚ ਨੇ ਉੱਥੇ ਗਿਆ, ਹਰ ਜਗ੍ਹਾ ਗਿਆ ਜਿੱਥੇ ਲੋਕ ਸਨ। ਇਹੀ ਵਜ੍ਹਾ ਸੀ ਕਿ ਮਜ਼ਹਬੀ ਲੋਕ ਸਨ ਜਿਹੜੇ, ਕੀ ਕਹਿ ਲਓ, ਧਰਮੀ, ਕੀ ਉਹਨੂੰ ਮਜ਼ਹਬੀ ਲੋਕ ਕਿਹੜੇ ਹੋਏ, ਧਰਮ ਦੇ ਲੋਕ ਹੋਏ, ਧਾਰਮਿਕ ਲੋਕ, ਉਹਦੇ ਉੱਤੇ ਬੜਾ ਨਿਸ਼ਾਨਾ ਬੰਨਦੇ ਸਨ, ਬੜੀ ਉਹਦੇ 'ਤੇ ਕ੍ਰਿਟਿਸਿਜ਼ਮ ਕਰਦੇ ਸਨ, ਤਨਕੀਦ ਕਰਦੇ ਸਨ, ਉਹ ਇਹ ਕੀ ਇਹ ਪਾਪੀਆਂ ਕੋਲ ਕੀ ਕਰਦਾ ਹੈ, ਬਹਿੰਦਾ ਉੱਠਦਾ ਹੈ, ਇਹ ਸ਼ਰਾਬੀ ਕਬਾਬੀਆਂ ਦਾ ਦੋਸਤ ਹੈ। ਅਤੇ ਪ੍ਰਭੂ ਯਸੂ ਨੇ ਕਿਹਾ ਸੀ ਕਿ ਭਾਈ ਜਿਹੜੇ ਹੱਟੇ ਕੱਟੇ ਨੇ ਉਹਨਾਂ ਨੂੰ ਡਾਕਟਰ ਦੀ ਲੋੜ ਨਹੀਂ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ, ਬਲਕਿ ਜਿਹੜੇ ਬਿਮਾਰ ਨੇ, ਮਤਲਬ ਹੈ ਸਰੀਰਕ ਨਹੀਂ ਬਲਕਿ ਰੂਹਾਨੀ ਤੌਰ 'ਤੇ ਵੀ ਬਿਮਾਰ ਨੇ। ਅਤੇ ਯਸੂ ਨੇ ਇਹ ਨਹੀਂ ਕਿਹਾ ਕਿ ਗਿਰਜੇ ਘਰਾਂ 'ਚ ਹੀ ਬੈਠੇ ਰਹੋ ਅਤੇ ਇਹੋ ਜਿਹੇ ਲੋਕਾਂ ਦਾ ਇੰਤਜ਼ਾਰ ਕਰੋ। ਔਰ ਫਿਰ ਉਹਨਾਂ ਦੇ ਚੇਲਿਆਂ ਨੇ ਵੀ ਕੁਛ ਕੰਮ ਇੰਝ ਹੀ ਕੀਤਾ। ਲੂਕਾ 9:6 ਦੇ ਵਿੱਚ ਵੇਖੋ ਕਿੱਦਾਂ ਉਹਨਾਂ ਦੇ ਚੇਲਿਆਂ ਨੇ ਵੀ ਉਹੀ, ਅਤੇ ਅੱਜ ਸਾਨੂੰ ਵੀ ਇਹੀ ਕਰਨਾ ਜੇ।
ਲੂਕਾ 9:6 ਐਤ ਵਿੱਚ ਲਿਖਿਆ ਹੋਇਆ ਆ, 9:6, ਤਾਂ ਉਹ ਬਾਹਰ ਜਾ ਕੇ ਪਿੰਡੋ ਪਿੰਡ ਹਰ ਥਾਂ ਖੁਸ਼ਖਬਰੀ ਸੁਣਾਉਂਦੇ ਅਤੇ ਰੋਗਾਂ ਨੂੰ ਦੂਰ ਕਰਦੇ ਫਿਰੇ।
ਠੀਕ ਹੈ, ਅਤੇ ਨਾਲੇ ਰੋਗਾਂ ਨੂੰ ਦੂਰ ਕਰਕੇ ਦੱਸਦੇ ਸਨ ਭਾਈ ਮੁਕਤੀ ਦਾਤਾ ਕਿਹੜਾ ਹੈ। ਹੁਣ ਚੇਲਿਆਂ ਦੇ ਕਰਤੱਵ 5:42 ਵੀ ਪੜ੍ਹ ਦਿਓ ਜ਼ਰਾ। ਚਲੋ, ਜਿਹੜੀ ਇਬਤਦਾਈ ਕਲੀਸੀਆ ਹੈ ਉਹ ਜੋ ਵੀ ਕਰੋ ਉਹਦੇ ਵਿੱਚ ਖੁਸ਼ਖਬਰੀ ਇਹੀ ਹੈ ਕਿ ਯਸੂ ਸਾਡੇ ਅਤੇ ਦੁਨੀਆ ਦੇ ਪਾਪਾਂ ਲਈ ਇਸ ਦੁਨੀਆ 'ਚ ਆਇਆ। ਉਹੀ ਸੰਤ ਯੋਹੰਨਾ 3:16 ਹੈ, ਜਿਨ੍ਹਾਂ ਨੇ ਪ੍ਰਭੂ ਯਸੂ ਨੂੰ ਗ੍ਰਹਿਣ ਕੀਤਾ ਉਹਨਾਂ ਨੇ ਉਹਨਾਂ ਨੂੰ ਨਹੀਂ, ਪਰਮੇਸ਼ਵਰ ਨੇ ਜਗਤ ਨਾਲ ਇੰਨਾ ਜੀ ਜੀ
ਤੇ ਓਕੇ ਮੈਂ ਪੜ੍ਹਾਂ ਕਿ ਰਸੂਲਾਂ ਦੇ ਕਿਤਾਬ 5:42 ਵਿੱਚ ਲਿਖਿਆ ਹੋਇਆ, ਅਤੇ ਉਹ ਰੋਜ਼ ਹੈਕਲ ਵਿੱਚ ਅਤੇ ਘਰੀ ਉਪਦੇਸ਼ ਕਰਨ ਔਰ ਇਹ ਖੁਸ਼ਖਬਰੀ ਸੁਣਾਉਂਦੇ ਤੋਂ ਨਾ ਹਟੇ, ਭਾਈ ਯਸੂ ਉਹੀ ਮਸੀਹ ਹੈ।
ਇਹ ਚੇਲਿਆਂ ਦੇ ਕਰਤੱਵ 5:42 ਪੜ੍ਹੀ ਹੈ, ਠੀਕ ਹੈ। ਸੋ ਇਹ ਮੌਜੂਦਾ ਚਰਚ ਨੂੰ ਵੀ ਯਸੂ ਦੇ ਖੂਨ ਖਰੀਦਿਆਂ ਨੂੰ ਬਾਹਰ ਜਾਣਾ ਹੈ। ਇਹ ਰੂਹਾਂ ਜਿਹੜੀਆਂ ਨੇ ਨਾ ਇਹ ਬਾਹਰ ਜਿੱਤੀਆਂ ਜਾਂਦੀਆਂ ਨੇ ਜਿੱਥੇ ਲੋਕ ਰਹਿੰਦੇ ਨੇ। ਅਸੀਂ ਰੂਹਾਂ ਜਿੱਤਣ ਦੇ ਇਸ ਮੁੱਢਲੇ ਅਸੂਲਾਂ ਜਾਂ ਬੁਨਿਆਦੀ ਅਸੂਲਾਂ 'ਤੇ ਜੇ ਅਸੀਂ ਅਮਲ ਕਰੀਏ ਤਾਂ ਫਿਰ ਉਹ ਇਹੀ ਹੈ ਕਿ ਸਾਨੂੰ ਜਿੱਥੇ ਮੌਕਾ ਮਿਲਦਾ ਘਰ ਬੈਠੇ ਨਹੀਂ। ਦੇਖੋ ਨਾ, ਜੇ ਆਪਾਂ ਮਛਲੀਆਂ ਫੜਨੀਆਂ ਨੇ ਤਾਂ ਮਛਲੀਆਂ ਫੜਨ ਦੇ ਲਈ ਪਹਿਲੀ ਤਾਂ ਖਾਹਿਸ਼ ਹੋਣੀ ਚਾਹੀਦੀ ਹੈ, ਅਤੇ ਫਿਰ ਸਾਨੂੰ ਆਪਣੇ ਜਾਲ ਕਿੱਥੇ ਪਾਉਣੇ ਨੇ, ਕੋਈ ਲੇਕ ਜਾਂ ਝੀਲ ਸਮੁੰਦਰ 'ਚ ਜਾਂ ਦਰਿਆਵਾਂ 'ਚ ਹੀ ਪਾਉਣੇ ਪੈਂਦੇ ਨੇ। ਅਤੇ ਅਸੀਂ ਆਪਣੀ ਕਲੀਸੀਆ 'ਚ ਰਹਿ ਕੇ ਜ਼ਿਆਦਾ ਰੂਹਾਂ ਨਹੀਂ ਜਿੱਤ ਸਕਦੇ, ਗੋ ਉੱਥੇ ਵੀ ਆਉਂਦੀਆਂ ਨੇ। ਅਤੇ ਇਹ ਜਿਹੜੇ ਅਵਿਸ਼ਵਾਸੀ ਹੁੰਦੇ ਨੇ ਉਹ ਕਦੋਂ ਚਰਚ 'ਚ ਆਉਂਦੇ ਨੇ? ਹੈਂ, ਹੁਣ ਜਿਸ ਤਰੀਕੇ ਨਾਲ ਤੁਹਾਡੇ ਨਾਲ ਵੀ ਇਹੀ ਤਜਰਬਾ ਹੋਇਆ, ਤੁਸੀਂ ਕਿਹੜੇ ਕੋਈ ਚਰਚ ਆਏ ਸੋ ਬਖਸ਼ੀਸ਼ ਜੀ, ਥੋੜ੍ਹੀ ਜਿਹੀ ਟੈਸਟਮਨੀ ਦੇ ਦਿਓ ਇੱਥੇ, ਤਾਂ ਜੇ ਸੁਣਨ ਵਾਲਿਆਂ ਨੂੰ ਇਹ ਪਤਾ ਲੱਗ ਜਾਏ ਕਿ ਤੁਹਾਨੂੰ ਵੀ ਤਾਂ ਕਿਸੇ ਨੇ ਲੱਭਿਆ। ਹਾਂ, ਉਹ ਤਾਂ ਦੱਸੋ ਕਿ ਚਰਚ ਆਏ ਸੋ ਜਾਂ ਉੱਥੇ ਕਿਧਰੇ ਪਾਰਕ ਜਾਂ ਕਿਧਰੇ, ਵੇਖੋ ਨਾ ਜੀ
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 ਜੋ ਵੀ ਇਸ ਮੈਂ ਟੈਸਟਿਮਨੀ ਮੈਂ ਸੁਣਾਵਾਂਗਾ, ਸਾਨੂੰ ਉਸ ਤੋਂ ਵੀ ਬਰਕਤ ਮਿਲੇ। ਤਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਦੇ ਲਈ ਮੈਂ ਟੈਸਟਿਮਨੀ ਸੁਣਾਉਣ ਲੱਗਾ ਕਿ ਮੈਂ ਸਾਈਪ੍ਰਸ ਦੇ ਵਿੱਚ ਆਇਆ ਇੰਡੀਆ ਦੇ ਵਿੱਚ, ਤੇ ਮੈਨੂੰ ਮਸੀਹ ਦੇ ਬਾਰੇ ਜਾਂ ਚਰਚ ਦੇ ਬਾਰੇ ਜਾਂ ਯਸੂ ਦੇ ਬਾਰੇ ਕੁੱਝ ਵੀ ਨਹੀਂ ਪਤਾ ਸੀ। ਈਵਨ ਕਿ ਮੈਨੂੰ ਯਸੂ ਨਾਮ ਵੀ ਨਹੀਂ ਪਤਾ ਸੀ ਵੀ ਕੀ ਹੁੰਦਾ ਹੈ, ਕੌਣ ਹੈ, ਔਰ ਚਰਚ ਕੀ ਹੁੰਦੀ ਹੈ, ਔਰ ਕ੍ਰਿਸਚਨ ਧਰਮ ਕੀ ਹੁੰਦਾ ਹੈ, ਜਾਂ ਮਸੀਹੀ ਕੀ ਹੁੰਦੀ ਹੈ, ਔਰ ਇਹ ਗਿਰਜਾ ਘਰ ਕੀ ਹੁੰਦਾ ਹੈ, ਕੁਛ ਵੀ ਇਹਨਾਂ ਚੀਜ਼ਾਂ ਦੇ ਬਾਰੇ ਮੈਨੂੰ ਕੁਛ ਨੀ ਪਤਾ ਸੀ। ਔਰ ਮੈਂ ਸਿੱਖ ਪਰਿਵਾਰ ਦੇ ਵਿੱਚ ਜੰਮਿਆ ਸੀ ਔਰ ਉਹੀ ਰੀਤੀ ਰਿਵਾਜ ਮੈਂ ਸਿੱਖ ਕੇ ਵੱਡਾ ਹੋਇਆ ਸੀ, ਲੇਕਿਨ ਮੇਰਾ ਮਨ ਸ਼ੁਰੂ ਤੋਂ ਹੀ ਖੁਦਾ ਨੂੰ ਪਾਉਣਾ ਚਾਹੁੰਦਾ ਸੀ। ਮੈਂ ਛੋਟੇ ਹੁੰਦੇ ਤੋਂ ਹੀ ਮੇਰਾ ਦਿਲ ਇੱਕ ਦਿਨ ਮੈਂ ਰਾਤ ਨੂੰ ਸੁੱਤਾ ਪਿਆ ਸੀ ਛੋਟੇ ਹੁੰਦਾ, ਤੇ ਮੈਨੂੰ ਇੱਕ ਦਿਨ ਸੁਪਨਾ ਆਇਆ ਕਿ ਅੰਦਰੋਂ ਆਵਾਜ਼ ਆਈ ਕਿ ਉਹ ਮੇਰਾ ਖਿਆਲ ਹੈ ਖੁਦਾ ਦੀ ਆਵਾਜ਼ ਸੀ। ਉਹਦੇ ਵਿੱਚ ਮੈਨੂੰ ਕਿਸੇ ਆਵਾਜ਼ ਨੇ ਕਿਹਾ ਕਿ ਤੂੰ ਮੈਨੂੰ ਜਾਣ, ਮੈਨੂੰ ਜਾਣ ਕਿ ਸਮਾਂ ਬਹੁਤ ਥੋੜਾ ਹੈ ਔਰ ਸਮਾਂ ਬਹੁਤ ਬਹੁਤ ਨਜ਼ਦੀਕ ਹੈ, ਔਰ ਜਿਹੜਾ ਇਹ ਮੌਤ ਹੈ ਇਹ ਨਿਸ਼ਚਿਤ ਹੈ, ਇਹ ਪਤਾ ਨਹੀਂ ਕਿਹੜੇ ਵੇਲੇ ਆ ਜਾਵੇ, ਤੇ ਇਸ ਤੋਂ ਪਹਿਲਾਂ ਮੈਨੂੰ ਜਾਣ ਲੈ।
ਹਾਲੇਲੂਯਾ।
ਤੇ ਮੈਂ ਛੋਟਾ ਹੁੰਦਾ ਸੀ, ਬਹੁਤ ਜ਼ਿਆਦਾ ਛੋਟਾ ਹੁੰਦਾ ਸੀ, 5ਵੀਂ 6ਵੀਂ ਚ ਪੜ੍ਹਦਾ ਸੀ, ਤੇ ਮੈਂ ਬਹੁਤ ਡਰ ਗਿਆ ਵੀ ਇਹ ਕੀ ਹੈ। ਤੇ ਫਿਰ ਮੈਨੂੰ ਜਦੋਂ ਮੈਂ ਸੁਬਹ ਉੱਠਿਆ ਤੇ ਮੈਨੂੰ ਮਹਿਸੂਸ ਹੋਇਆ ਕਿ ਇਹ ਰੱਬ ਦੀ ਆਵਾਜ਼ ਸੀ, ਤੇ ਮੈਂ ਰੱਬ ਨੂੰ ਲੱਭਣ ਲੱਗ ਗਿਆ। ਪਰ ਮੈਂ ਉਹ ਲੱਭਦਾ ਲੱਭਦਾ ਕਦੇ ਕਿਤੇ ਜਾਇਆ ਕਰਾਂ, ਕਦੇ ਕਿਤੇ ਜਾਇਆ ਕਰਾਂ, ਤੇ ਜਿੱਥੇ ਮੈਨੂੰ ਮੈਂ ਪੁੱਛਿਆ ਕਰਾਂ, ਜਿਹੜੇ ਜਿਹੜੇ ਵੀ ਧਰਮ ਦਾ ਮੈਨੂੰ ਬੰਦਾ ਮਿਲਿਆ ਕਰੇ, ਮੈਂ ਰੱਬ ਦੇ ਬਾਰੇ ਪੁੱਛਿਆ ਕਰਾਂ ਵੀ ਮੈਨੂੰ ਰੱਬ ਦੇ ਬਾਰੇ ਦੱਸੋ, ਤੇ ਉਹ ਮੈਨੂੰ ਉਹ ਕਰਨ ਨੂੰ ਕਿਆ ਕਰਨ ਮੈਂ ਕਰਿਆ ਕਰਾਂ, ਸਭ ਕੁਛ ਕਰਦਾ ਸੀ। ਤੇ ਫਿਰ ਕਿਤੇ ਸਬੱਬ, ਮੇਰੇ ਕੋਲ ਪੈਸਾ ਵੀ ਨਹੀਂ ਸੀ ਬਾਹਰ ਆਉਣ ਦਾ, ਮੇਰੇ ਡੈਡੀ ਦੀ ਡੈਥ ਹੋ ਗਈ ਸੀ, ਔਰ ਮੇਰਾ ਇੰਨਾ ਸਾਡੇ ਜੋ ਫੈਮਿਲੀ ਮੈਂ ਬੈਕਗਰਾਉਂਡ ਸੀਗਾ ਉਹ ਅੱਛਾ ਨਹੀਂ ਸੀ, ਲੇਕਿਨ ਖੁਦਾਵੰਦ ਨੇ ਰਸਤਾ ਬਣਾਇਆ ਕਿ ਮੈਂ ਕਿਵੇਂ ਨਾ ਕਿਵੇਂ ਕਿਸੇ ਵਸੀਲੇ ਸਾਈਪਰਸ ਦੇ ਵਿੱਚ ਆ ਗਿਆ। ਮੈਂ ਸਟੂਡੈਂਟ ਵੀਜ਼ਾ ਤੇ ਸਾਈਪਰਸ ਵਿੱਚ ਆ ਗਿਆ, ਔਰ ਉਹ ਵੀ ਕੀ ਹੋਇਆ ਕਿ ਏਜੰਟ ਨੇ ਮੇਰੇ ਪੇਪਰਸ ਦੇ ਵਿੱਚ ਪ੍ਰੋਬਲਮ ਕਰਤੀ ਤੇ ਉਹ ਡਾਕੂਮੈਂਟ ਦੇ ਵਿੱਚ ਮਿਸਟੇਕ ਕਰਤੀ ਤੇ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਇੱਥੇ ਆਉਣ ਤੋਂ ਬਾਅਦ। ਤੇ ਜਦੋਂ ਮੇਰਾ ਵੀਜ਼ਾ ਰਿਜੈਕਟ ਹੋ ਗਿਆ ਤੇ ਮੈਂ ਇੱਕ ਤੇ ਪਹਿਲਾਂ ਹੀ ਥੋੜਾ ਜਿਹਾ ਫੈਮਿਲੀ ਤੋਂ ਉਹ ਸੀਗਾ, ਪ੍ਰੋਬਲਮ ਸੀ, ਤੇ ਇੱਕ ਥੋੜਾ ਲੋਨ ਲੈ ਕੇ ਆਇਆ ਸੀਗਾ ਇੱਥੇ ਜਿਹੜਾ ਸਟੱਡੀ ਤੇ, ਫਿਰ ਉਹ ਹੋ ਗਿਆ। ਤੇ ਫਿਰ ਮੈਨੂੰ ਇੱਕ ਗਵਰਨਮੈਂਟ ਨੇ ਲੈਟਰ ਦੇ ਤਾ ਕਿ ਤੁਸੀਂ ਇੱਥੋਂ 10-15 ਦਿਨਾਂ ਦੇ ਵਿੱਚ ਕੰਟਰੀ ਲੀਵ ਕਰਕੇ ਜਾਓ, ਤੇ ਮੈਂ ਬੜਾ ਪਰੇਸ਼ਾਨ ਹੋ ਗਿਆ ਕਿ ਮੈਂ ਇੰਨਾ ਪੈਸਾ ਇੰਡੀਆ ਵਿੱਚ ਮੋੜਾਂਗਾ ਕਿਵੇਂ, ਕਿਉਂਕਿ ਉੱਥੇ ਨਾ ਹੀ ਤਨਖਾਹਾਂ ਇੰਨੀਆਂ ਨੇ ਤੇ ਨਾ ਹੀ ਕੋਈ ਇੰਨਾ ਕਮਾਈ ਦਾ ਸਾਧਨ ਸੀਗਾ, ਜੇ ਮੈਂ ਕਿਹਾ ਵੀ ਸਾਰੀ ਜ਼ਿੰਦਗੀ ਇੱਥੇ ਲੰਘ ਜਾਏਗੀ। ਤੇ ਮੈਂ ਇੱਕ ਬੈਂਚ ਤੇ ਬੈਠ ਗਿਆ ਜਾ ਕੇ ਕਾਲਜ ਤੋਂ ਬਾਹਰ ਜਾ ਕੇ, ਉਹ ਲੈਟਰ ਮੇਰੇ ਹੱਥ ਦੇ ਵਿੱਚ ਸੀਗਾ, ਤੇ ਮੈਂ ਬਾਹਰ ਬੈਠ ਗਿਆ ਤੇ ਨੀਵੀਂ ਪਾ ਕੇ ਮੈਂ ਖੁਦਾ ਦੇ ਨਾਲ ਗੱਲਾਂ ਕਰਨ ਲੱਗ ਗਿਆ ਕਿ ਇਹ ਰੱਬਾ ਵੀ ਮੈਥੋਂ ਇਹ ਮੇਰੀ ਜ਼ਿੰਦਗੀ ਦੇ ਵਿੱਚ ਇਹ ਸਮੱਸਿਆਵਾਂ ਕਿਉਂ ਨੇ, ਵੀ ਮੈਥੋਂ ਕੀ ਹੋ ਗਿਆ ਇਹੋ ਜਿਹਾ, ਵੀ ਇਹ ਚੀਜ਼ਾਂ ਮੇਰੀ ਜ਼ਿੰਦਗੀ ਦੇ ਵਿੱਚ ਹੋ ਰਹੀਆਂ ਨੇ। ਤੇ ਔਰ ਹੋਰ ਬਹੁਤ ਬੜਾ ਪ੍ਰੈਸ਼ਰਾਈਜ਼ ਮੈਂ ਹੋ ਗਿਆ, ਮੈਨੂੰ ਇਹ ਲੱਗ ਰਿਹਾ ਸੀ ਕਿ ਵੀ ਜੀਣ ਦਾ ਕੋਈ ਮਕਸਦ ਜਿਹਾ ਹੀ ਨਹੀਂ ਰਿਹਾ। ਮੇਰੀ ਸਟੱਡੀ ਵੀ ਖਤਮ ਹੋ ਗਈ, ਮੈਂ ਸਟੱਡੀ ਕਰਨ ਆਇਆ ਸਾਂ, ਔਰ ਹੋਰ ਵੀ ਚੀਜ਼ਾਂ ਮੈਨੂੰ ਨਹੀਂ ਦਿਸ ਰਹੀਆਂ, ਤੇ ਮੈਂ ਪਰੇਸ਼ਾਨ, ਬਹੁਤ ਜ਼ਿਆਦਾ ਪ੍ਰੈਸ਼ਰਾਈਜ਼। ਤੇ ਇੰਨੇ ਦੇ ਵਿੱਚ ਹੀ, ਇੰਨੇ ਟਾਈਮ ਦੇ ਵਿੱਚ ਹੀ ਦੋ ਬੰਦੇ, ਇੱਕ ਛੋਟੀ ਜਿਹੀ ਬੇਟੀ ਉਹਨਾਂ ਦੇ ਕੋਲ ਸੀ, ਤੇ ਉਹ ਗਲੀ ਦੇ ਵਿੱਚ ਤੁਰੇ ਆਉਂਦੇ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਜੀ ਹੈਲੋ, ਹਾਏ, ਕਿਵੇਂ ਹੋ ਤੁਸੀਂ, ਕੀ ਹਾਲ ਚਾਲ ਹੈ, ਉਹਨਾਂ ਨੇ ਮੈਨੂੰ ਪੁੱਛਿਆ, ਔਰ ਰੱਬ ਦੇ ਬਾਰੇ ਗੱਲਾਂ ਕਰਨ ਲੱਗ ਪਏ। ਜਦੋਂ ਉਹਨਾਂ ਨੇ ਰੱਬ ਦੇ ਬਾਰੇ ਗੱਲਾਂ ਕਰਨ ਲੱਗ ਪਏ ਤੇ ਮੇਰਾ ਦਿਲ ਜਾ ਉਹਨਾਂ ਵੱਲ ਲੱਗ ਗਿਆ ਕਿ ਯਾਰ ਇਹ ਰੱਬ ਬਾਰੇ ਗੱਲਾਂ ਕਰਦੇ, ਤੇ ਰੱਬ ਨਾਲ ਮੈਨੂੰ ਬੜਾ ਪਿਆਰ ਸੀ ਪਹਿਲਾਂ ਤੋਂ ਹੀ। ਤੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਯਸੂ ਨੂੰ ਜਾਣਦੇ ਹੋ, ਮੈਂ ਕਿਹਾ ਜੀ ਨਾ, ਤੇ ਮੈਂ ਕਿਹਾ ਜੀ ਮੈਂ ਕੁਛ ਨੀ ਜਾਣਦਾ, ਤੇ ਕਹਿੰਦੇ ਤੁਸੀਂ ਰੱਬ ਤੇ ਯਕੀਨ ਕਰਦੇ ਹੋ, ਮੈਂ ਕਿਹਾ ਹਾਂਜੀ ਕਰਦੇ ਹਾਂ, ਤੇ ਕਹਿੰਦੇ ਵੀ ਏਦਾਂ ਕਰਕੇ ਪ੍ਰਭੂ ਯਸ਼ੂ ਮਸੀਹ ਦੇ ਬਾਰੇ ਦੱਸਿਆ ਉਹਨਾਂ ਨੇ John 3:16 ਚੋਂ, ਤੇ ਏਦਾਂ ਕਰਕੇ ਸਾਰਾ ਉਹਨਾਂ ਨੇ ਥੋੜਾ ਪ੍ਰਭੂ ਯਸ਼ੂ ਮਸੀਹ ਦੇ ਬਾਰੇ ਸਮਝਾਇਆ ਕਿ ਏਦਾਂ ਉਹ ਸਾਡੇ ਲਈ ਜ਼ਮੀਨ ਦੇ ਉੱਤੇ ਆਏ, ਉਹਨਾਂ ਨੇ ਸਾਡੇ ਪਾਪ ਜੋ ਮਨੁੱਖਾਂ ਨੇ ਅਸੀਂ ਪਾਪ ਕੀਤੇ ਹੈ, ਔਰ ਉਹਨਾਂ ਦੀ ਸਜ਼ਾ ਜੋ ਸਾਨੂੰ ਮਿਲਣੀ ਸੀ ਉਹ ਪ੍ਰਭੂ ਯਸ਼ੂ ਮਸੀਹ ਨੇ ਆਪਣੇ ਖੂਨ ਦੇ ਬਦਲੇ ਚੁਕਾ ਦਿੱਤੀ। ਥੋੜਾ ਉਹਨਾਂ ਨੇ ਐਕਸਪਲੇਨ ਕੀਤਾ ਲੇਕਿਨ ਮੈਨੂੰ ਥੋੜਾ ਸਮਝ ਨਹੀਂ ਆਇਆ, ਤੇ ਫਿਰ ਮੈਂ ਉਹਨਾਂ ਨੇ ਕਿਹਾ ਵੀ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੇ, ਮੈਂ ਕਿਹਾ ਜੀ ਕਰੋ ਜ਼ਰੂਰ, ਤੇ ਉਹਨਾਂ ਨੇ ਪ੍ਰਾਰਥਨਾ ਕੀਤੀ ਤੇ ਉਹ ਕਹਿੰਦੇ ਜੀ ਲਓ ਜੀ ਤੁਹਾਡੀ ਮੁਕਤੀ ਹੋ ਗਈ, ਮੁਕਤੀ ਹੋ ਗਈ, ਮੁਕਤੀ ਹੋ ਗਈ। ਮੈਂ ਕਿਹਾ ਜੀ ਠੀਕ ਹੈ ਜੀ ਮੁਕਤੀ ਹੋ, ਤੇ ਉਹਨਾਂ ਨੇ ਮੈਨੂੰ ਟਾਈਮ ਦੱਸਿਆ ਵੀ ਆਹ ਦਿਨ ਤੁਹਾਡੀ ਮੁਕਤੀ ਹੋਈ ਹੈ, ਮੈਂ ਕਿਹਾ ਜੀ ਠੀਕ ਹੈ, ਤੇ ਫਿਰ ਲੇਕਿਨ ਮੈਨੂੰ ਸਮਝ ਕੁਛ ਨਹੀਂ ਸੀ ਆ ਰਿਹਾ। ਤੇ ਫਿਰ ਜਦੋਂ ਉਹਨਾਂ ਨੇ ਮੈਨੂੰ ਮੇਰਾ ਨੰਬਰ ਲੈ ਗਏ, ਉਹ ਕਹਿੰਦੇ ਵੀ ਤੀਸਰੇ ਚੌਥੇ ਦਿਨ ਸੰਡੇ ਸੀਗਾ, ਸ਼ੁੱਕਰਵਾਰ ਨੂੰ ਮੇਰਾ ਖਿਆਲ ਹੈ ਮੈਨੂੰ ਪਤਾ ਨੀ ਵੀਰਵਾਰ ਨੂੰ ਮਿਲੇ ਸੀ, ਤੇ ਉਹ ਕਹਿੰਦੇ ਵੀ ਏਦਾਂ ਕਰਕੇ ਸਾਡੀ ਸਰਵਿਸ ਹੁੰਦੀ ਹੈ ਸੰਡੇ ਨੂੰ, ਤੁਸੀਂ ਚਰਚ ਜ਼ਰੂਰ ਆਇਓ। ਤੇ ਮੈਂ ਚਲਾ ਗਿਆ ਤੇ ਉਹਨਾਂ ਨੇ ਉੱਥੇ ਬਚਨ ਸੁਣਾਇਆ ਔਰ ਮੈਂ ਉਹਨਾਂ ਨੂੰ ਸੁਣਿਆ, ਉਹਨਾਂ ਨੇ ਗੀਤ ਗਾਏ, ਮੈਂ ਉਹ ਗੀਤ ਵੀ ਸੁਣੇ, ਤੇ ਮੈਨੂੰ ਥੋੜਾ ਜਿਹਾ ਅੱਛਾ ਲੱਗਾ ਵੀ ਯਾਰ ਚਲੋ ਵਿਹਲੇ ਵੀ ਹੁੰਦੇ ਆ ਤੇ ਉੱਥੇ ਰੱਬ ਦਾ ਨਾਂ ਸੁਣਿਆ। ਤੇ ਫਿਰ ਮੈਂ ਹਰ ਏਦਾਂ ਕਰਦਾ ਕਰਦਾ ਹਰ ਸੰਡੇ ਆਉਣ ਲੱਗ ਗਿਆ। ਫਿਰ ਹਰ ਸੰਡੇ ਤੋਂ ਉਹ ਉੱਥੇ ਲੇਡੀਜ਼ ਪਾਸਟਰ ਸੀ ਉਹ ਚਰਚ ਦੀ, ਤੇ ਉਹ ਬੁੱਧਵਾਰ ਨੂੰ ਮੀਟਿੰਗ ਕਰਦੇ ਹੁੰਦੇ ਸੀ, ਫਿਰ ਮੈਂ ਬੁੱਧਵਾਰ ਨੂੰ ਜਾਣ ਲੱਗ ਗਿਆ। ਫਿਰ ਉਹ ਸ਼ਾਮ ਨੂੰ ਵੀ ਚਰਚ ਕਈ ਵਾਰੀ ਓਪਨ ਕਰ ਲੈਂਦੇ ਸੀ, ਫਿਰ ਮੈਂ ਸ਼ਾਮ ਨੂੰ ਕਾਫੀ ਵਾਰ ਉਹਨਾਂ ਕੋਲੇ ਇਕੱਠਾ ਹੁੰਦਾ ਹਫਤੇ ਦੇ ਵਿੱਚ। ਫਿਰ ਮੈਂ ਹਰ ਰੋਜ਼ ਜਾਣ ਲੱਗ ਪਿਆ, ਉਹ ਸ਼ਾਮ ਨੂੰ ਹਰ ਰੋਜ਼ ਚਰਚ ਦੇ ਵਿੱਚ ਬਹਿੰਦੇ ਸੀ 3-4 ਘੰਟੇ। ਤੇ ਮੈਂ ਉਹਨਾਂ ਨੂੰ ਕਿਹਾ ਕਰਾਂ ਜੀ ਮੈਨੂੰ ਥੋੜਾ ਬਚਨ ਸੁਣਾ ਦਿਓ, ਬਸ ਮੈਂ ਚਲਾ ਜਾਵਾਂਗਾ, ਬਚਨ ਸੁਣ ਕੇ ਤੇ ਉਹਨਾਂ ਨਾਲ ਥੋੜੀ ਕਾਫੀ ਪੀ ਕੇ ਤੇ ਮੈਂ ਆ ਜਾ ਕਰਾਂ। ਤੇ ਉਹ ਬਚਨ ਪੜ੍ਹਦੇ 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 ਤੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਏਦਾਂ ਨੂੰ ਪੜ੍ਹਿਆ ਕਰੋ। ਤੇ ਮੈਨੂੰ ਬਾਈਬਲ ਮਿਲ ਗਈ, ਉਹਨਾਂ ਨੇ ਮੈਨੂੰ ਬਾਈਬਲ ਦਿੱਤੀ ਤੇ ਮੈਂ ਉਹ ਬਾਈਬਲ ਘਰੇ ਲਿਆ ਕੇ ਰੱਖਤੀ, ਪੜ੍ਹੀ ਨੀ ਥੋੜਾ ਜਿਹਾ ਟਾਈਮ ਤਾਂ, ਫਿਰ ਕਿਤੇ ਅੰਦਰੋਂ ਆਵਾਜ਼ ਜੀ ਵੱਜੀ ਕੋਈ ਵੀ ਉਹਨੂੰ ਪੜ੍ਹ ਕੇ ਦੇਖ, ਤੇ ਮੈਂ ਉਹਨੂੰ ਪੜ੍ਹਨ ਲੱਗ ਗਿਆ ਕਿਉਂਕਿ ਮੇਰਾ ਇਹੋ ਜਿਹਾ ਦਿਲ ਹੈ ਕਿ ਮੈਂ ਲੋਕਾਂ ਤੇ ਵਿਸ਼ਵਾਸ ਨਹੀਂ ਕਰਦਾ। ਤੇ ਫਿਰ ਮੈਂ ਉਹ ਬਾਈਬਲ ਚੱਕ ਲਈ ਤੇ ਮੈਂ ਉਹਨੂੰ ਪੜ੍ਹਨ ਲੱਗ ਗਿਆ, ਥੋੜਾ ਜਿਹਾ ਪੜ੍ਹਿਆ ਤੇ ਥੋੜਾ ਜਿਹਾ ਇੰਟਰਸਟ ਨਹੀਂ ਬਣਿਆ ਸ਼ੁਰੂ ਚ, ਤੇ ਫਿਰ ਰੱਖਤੀ ਮੈਂ, ਫਿਰ ਉਹਦੇ ਅੰਦਰੋਂ ਆਵਾਜ਼ ਆਈ ਕੋਈ ਦੇਖ ਵੀ ਉਹਨੂੰ ਪੜ੍ਹ ਕੇ ਦੇਖ, ਤੇ ਮੈਂ ਉਹਨੂੰ ਪੜ੍ਹਨ ਲੱਗ, ਫਿਰ ਮੈਂ ਉਹਨੂੰ ਲਗਾਤਾਰ ਪੜ੍ਹਨ ਲੱਗ ਗਿਆ ਵੀ ਮੈਂ ਉਹਨੂੰ ਹੁਣ ਖਤਮ ਹੀ ਕਰ ਦੇਣੀ ਹੈ ਪੜ੍ਹ ਕੇ, ਤੇ ਲਗਾਤਾਰ ਪੜ੍ਹੀ ਗਿਆ ਪੜ੍ਹੀ ਗਿਆ ਪੜ੍ਹੀ ਗਿਆ। ਤੇ ਫਿਰ ਕੁਛ ਕੁ ਭੈਣ ਭਾਈ ਮਿਲੇ ਵੀ ਤੁਸੀਂ ਏਦਾਂ ਨੀ ਏਦਾਂ ਪੜ੍ਹਿਆ ਕਰੋ, ਨਵਾਂ ਟੈਸਟਾਮੈਂਟ ਹੁੰਦਾ ਹੈ, ਪੁਰਾਣਾ ਟੈਸਟਾਮੈਂਟ ਹੁੰਦਾ ਹੈ। ਤੇ ਮੈਂ ਕਿਹਾ ਜੀ ਅੱਛਾ, ਮੈਨੂੰ ਤਾਂ ਇਹਨਾਂ ਇਹਨਾਂ ਚੀਜ਼ਾਂ ਬਾਰੇ ਪਤਾ ਨੀ। ਤੇ ਫਿਰ ਉਹ ਕਹਿੰਦੇ ਵੀ ਤੁਸੀਂ ਏਦਾਂ ਥੋੜੀ ਜਿਹੀ ਉਧਰੋਂ ਪੜ੍ਹਿਆ ਕਰੋ, ਥੋੜੀ ਜਿਹੀ ਉਧਰੋਂ ਪੜ੍ਹਿਆ ਕਰੋ। ਤੇ ਮੈਂ ਉਵੇਂ ਹੀ ਨਵੀਂ ਟੈਸਟਾਮੈਂਟ ਵੀ ਸ਼ੁਰੂ ਕਰ ਲਈ, ਪੁਰਾਣੀ ਵੀ, ਤੇ ਉਹਨਾਂ ਨੂੰ ਲਗਾਤਾਰ ਪੜ੍ਹਦਾ ਗਿਆ। ਤੇ ਜਿਵੇਂ ਹੀ ਪੜ੍ਹਦਾ ਗਿਆ ਤੇ ਉਹ ਬਚਨ ਜਿਵੇਂ ਆਉਂਦੇ ਸੀਗੇ ਉਹਦੇ ਵਿੱਚ, ਤੇ ਮੈਨੂੰ ਅੰਦਰੋਂ ਫਿਰ ਆਵਾਜ਼ ਵੱਜੀ ਕਿ ਜੋ ਤੂੰ ਪੜ੍ਹ ਰਿਹਾ ਉਹ ਬਚਨਾਂ ਨੂੰ ਮੰਨ ਕੇ ਦੇਖ, ਉਹਨਾਂ ਨੂੰ ਮੰਨ ਕੇ ਦੇਖ। ਫਿਰ ਮੈਂ ਉਹਨਾਂ ਨੂੰ ਮੰਨਣ ਲੱਗ ਗਿਆ। ਜੇ ਮੈਂ ਝੂਠ ਬੋਲਦਾ ਸੀ ਮੈਂ ਝੂਠ ਬੋਲਣਾ ਬੰਦ ਕਰਤਾ, ਜੋ ਵੀ ਮੇਰੇ ਚ ਬੁਰੀਆਂ ਆਦਤਾਂ ਸੀ ਮੈਂ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਕਿ ਖੁਦਾ ਤੂੰ ਆ ਤੇਰੇ ਬਚਨ ਚ ਲਿਖਿਆ ਮੈਂ ਇਹਨੂੰ ਛੱਡਣਾ ਚਾਹੁੰਦਾ, ਤੇ ਉਹ ਮੈਥੋਂ ਛੁੱਟਦੀਆਂ ਗਈਆਂ ਤੇ ਮੈਂ ਉਹ ਪਹਿਲਾਂ ਬੁਰਾ ਸੀ ਤੇ ਬੁਰੇ ਤੋਂ ਮੈਂ ਚੰਗਾ ਬਣਦਾ ਗਿਆ। ਤੇ ਜਦੋਂ ਮੈਂ ਬਾਈਬਲ ਦਾ ਪੜ੍ਹ ਸ਼ੁਰੂ ਤੋਂ ਪੜ੍ਹ ਕੇ ਐਂਡ ਕੀਤਾ ਤੇ ਮੈਂ ਪਹਿਲਾਂ ਕੁਛ ਹੋਰ ਸੀ ਤੇ ਐਂਡ ਤੇ ਕੁਛ ਹੋਰ ਬਣ ਗਿਆ। ਤੇ ਫਿਰ ਥੋੜਾ ਜਿਹਾ ਸਮਾਂ ਮੈਂ ਕਾਫੀ ਫਿਰ ਲੈਤਾ, ਲੇਕਿਨ ਫਿਰ ਇੱਕ ਦਿਨ ਖੁਦ ਹੀ ਮਨ ਬਣ ਗਿਆ ਕਿ ਫਿਰ ਮੈਂ ਬੈਪਟਿਜ਼ਮੇ ਦੇ ਬਾਰੇ ਇੱਕ ਦਿਨ ਪੜ੍ਹ ਰਿਹਾ ਸਾਂ, ਤੇ ਫਿਰ ਮੇਰਾ ਮਨ ਬਣ ਗਿਆ ਕਿ ਮੈਂ ਬੈਪਟਿਜ਼ਮਾ ਲੈਣਾ। ਚਰਚ ਚੋਂ ਮੈਂ ਆਇਆ ਸੀ, ਸੰਡੇ ਚਰਚ ਦੀ ਸਰਵਿਸ ਸਾਰੀ ਗੁਜ਼ਾਰ ਦਿੱਤੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਤਿੰਨ ਕੁ ਵੱਜ ਗਏ ਘਰੇ ਆ ਗਿਆ, ਘਰੇ 6 ਵਜੇ ਸੀ। ਮੈਂ ਪਾਸਟਰ ਨੂੰ ਕਾਲ ਲਾ ਲਈ ਵੀ ਏਦਾਂ ਕਰਕੇ ਜੀ ਮੈਂ ਬੈਪਟਿਜ਼ਮਾ ਲੈਣਾ, ਉਹ ਕਹਿੰਦੇ ਓਕੇ ਰੈਡੀ ਹੋ, ਮੈਂ ਕਿਹਾ ਜੀ ਰੈਡੀ ਆ, ਕਹਿੰਦੇ ਕਦੋਂ ਲੈਣਾ, ਮੈਂ ਕਿਹਾ ਜੀ ਹੁਣੀ ਲੈਣਾ। ਤੇ ਉਹਨਾਂ ਨੇ ਕਾਲ ਕੀਤੀ ਤੇ ਬ੍ਰਦਰ ਨੂੰ, ਉਹਨਾਂ ਕੋਲੇ ਗੱਡੀ ਸੀ, ਉਹ ਕਹਿੰਦੇ ਵੀ ਚਲੋ ਇਹ ਤਾਂ ਕੰਮ ਜ਼ਰੂਰੀ ਹੈ ਤਾਂ ਹੁਣੀ ਕਰਨਾ ਚਾਹੀਦਾ ਸਾਂ। ਤੇ ਉੱਥੋਂ ਤੁਰੇ ਅਸੀਂ ਬੀਚ ਤੇ ਪਹੁੰਚ ਗਏ ਤੇ ਸਹੀ 7 ਵਜੇ ਮੈਂ ਬੈਪਟਿਜ਼ਮਾ ਲੈ ਲਿਆ।
ਹਾਲੇਲੂਯਾ।
ਤੇ ਬਸ
ਦੇਖੋ ਜੀ,
ਖੁਦਾ ਨੇ ਇਸ ਤਰ੍ਹਾਂ ਮੈਨੂੰ ਬਚਾਇਆ, ਇਸ ਤਰ੍ਹਾਂ ਮੇਰੀ ਜ਼ਿੰਦਗੀ ਦੇ ਵਿੱਚ ਆਏ, ਤੇ ਮੈਂ ਯਸੂ ਦਾ ਇੱਕ ਨਾਮ ਵੀ ਨੀ ਜਾਣਦਾ ਦੇਖੋ, ਔਰ ਨਾ ਹੀ ਮੈਂ ਬਾਈਬਲ ਦੇਖੀ ਸੀ, ਨਾ ਹੀ ਮੈਂ ਚਰਚ ਦੇਖੀ ਸੀ ਕੀ ਹੁੰਦੀ ਹੈ, ਨਾ ਹੀ ਮੈਂ ਮਸੀਹੀ ਕੋਈ ਨੂੰ ਕਦੇ ਮਿਲਿਆ ਸੀ।
ਹਾਲੇਲੂਯਾ। ਦੇਖੋ ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ, ਇਸ ਟੈਸਟਮਨੀ ਤੋਂ ਸਾਨੂੰ ਤੇ ਹੋਰਾਂ ਨੂੰ ਬੜੀ ਬਰਕਤ ਮਿਲਦੀ ਹੈ, ਔਰ ਇਹ ਵਚਨ ਦੇ ਮੁਤਾਬਿਕ ਹੈ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਗੁਨਾਹਗਾਰਾਂ ਨੂੰ ਢੂੰਡਣ, ਮੇਰੇ ਵਰਗੇ ਤੁਹਾਡੇ ਵਰਗਿਆਂ ਨੂੰ ਮੁਕਤੀ ਦੇਣ ਆਉਂਦਾ, ਯੂਜ਼ ਕਰ ਲੈਂਦਾ ਆਪਣੇ ਬੰਦਿਆਂ ਨੂੰ। ਦੇਖੋ ਨਾ, ਹੁਣ ਤੁਸੀਂ, ਤੁਹਾਡਾ ਸਵਾਲ ਬੜਾ ਅੱਛਾ ਹੈ, ਹੁਣ ਸਾਡੇ 'ਤੇ ਕੀ ਜ਼ਿੰਮੇਵਾਰੀ ਹੈ? ਦੇਖੋ ਹੁਣ ਅਸਾਂ ਜਾਣਾ ਹੈ ਅਤੇ ਦੁਨੀਆਂ ਨੂੰ, ਜਿਨ੍ਹਾਂ ਨੂੰ ਸ਼ੈਤਾਨ ਨੇ ਅੱਗ ਲਾਈ ਹੈ, ਯਹੂਦਾ ਦਾ ਖੱਤ ਹੈ, ਉਹਦੀ 23 ਆਇਤ 'ਚ ਲਿਖਿਆ, ਯਹੂਦਾ ਦਾ ਇੱਕੋ ਹੀ ਖੱਤ ਹੈ ਨਾ ਪ੍ਰਕਾਸ਼ ਦੀ ਪੋਥੀ 'ਚ, ਉਹਨਾਂ ਨੂੰ ਅਸੀਂ ਝਪਟ ਕੇ ਕੱਢਣਾ ਹੈ ਉਸ ਅੱਗ ਵਿੱਚੋਂ, ਠੀਕ ਹੈ? ਕਿਉਂਕਿ ਪਹਿਲਾ ਯੂਹੰਨਾ ਦੀ ਪੱਤਰੀ ਉਹਦੀ 5:19 ਵਿੱਚ ਲਿਖਿਆ ਹੈ, ਠੀਕ ਹੈ, ਲਿਖਦੇ ਜਾਇਓ, ਯੂਹੰਨਾ ਦੀ ਪਹਿਲੀ ਪੱਤਰੀ 5:19 'ਚ, ਪੁੱਤਰ ਪਾੜੀ ਦੇ ਭਾਈ, ਇਹ ਕਿਹੜੇ ਕਬਜ਼ੇ ਵਿੱਚੋਂ ਹੁਣ ਰੂਹਾਂ ਕੱਢਣੀਆਂ ਨੇ, ਹੈ ਨਾ? ਹਾਂ,
ਯੂਹੰਨਾ ਦੀ ਪਹਿਲੀ ਪੱਤਰੀ 5:19 ਅਸੀਂ ਜਾਣਦੇ ਹਾਂ ਭਾਈ, ਅਸੀਂ ਪਰਮੇਸ਼ਵਰ ਤੋਂ ਹਾਂ ਤੇ ਸਾਰਾ ਸੰਸਾਰ ਉਸ ਦੇ ਵਸ ਵਿੱਚ ਪਿਆ ਹੋਇਆ ਹੈ।
ਹਾਲੇਲੂਯਾ। ਹੁਣ ਪ੍ਰਭੂ ਯਿਸੂ ਮਸੀਹ ਨੇ ਆਪਣੀ ਸੰਸਾਰਿਕ ਖਿਦਮਤ ਵਿੱਚ ਮਤੀ 28 ਤੇ ਉਹਦੀ 19 ਆਇਤ ਵਿੱਚ ਤੇ 20 ਆਇਤ ਵਿੱਚ ਕੁਝ ਫਰਮਾਇਆ, ਉਹ ਵੀ ਪੁੱਤਰ ਜੀ ਪੜ੍ਹ ਦਿਓ। ਤੇ ਨਾਲ ਹੀ ਫਿਰ ਬਾਅਦ ਵਿੱਚ ਪੜ੍ਹ ਦੇਣਾ ਮਰਕਸ 16:15, ਹੈ ਨਾ? ਹਾਂਜੀ, ਇਹ ਹੁਣ ਪ੍ਰਭੂ ਯਿਸੂ ਮਸੀਹ ਦਾ ਹੁਕਮ ਹੈ ਕਿ ਉਹਨਾਂ ਨੂੰ ਜਿਹੜੇ ਬਚਾਏ ਗਏ ਨੇ, ਤੇ ਖੁਦਾ ਦਾ ਮੁਖਤਲਿਫ ਤਰੀਕੇ ਹਰ ਇੱਕ ਲਈ ਅਲੱਗ ਹੀ ਹੁੰਦਾ ਜੀ। ਕਿੰਜੋ ਆਪਣੇ ਕੋਲ ਪਵਿੱਤਰ ਆਤਮਾ ਯਸੂ ਕੋਲ ਲਿਆਂਦਾ ਜੀ ਜੀ। ਮਰਕਸ 16 ਦੀ 15 ਤੇ ਮਤੀ 28 ਦੀ ਕੀ ਸੀ 19 ਦੀ ਇਹ ਦੋ ਇਹ ਹੁਣ ਸਾਡੇ ਤੇ ਯਸੂ ਨੇ ਜ਼ਿੰਮੇਵਾਰੀ ਲਾ ਦਿੱਤੀ ਜੇ ਜੀ।
ਮਤੀ 28 ਚੈਪਟਰ 19 ਔਰ 20 ਆਇਤ ਵਿੱਚ ਲਿਖਿਆ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦਿਓ ਔਰ ਉਹਨਾਂ ਨੂੰ ਸਿਖਾਓ ਭਾਈ ਉਹ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੀਕ ਹਰ ਵੇਲੇ ਤੁਹਾਡੇ ਨਾਲ ਹਾਂ।
ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਵੱਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ।
ਦੇਖੋ ਕਿਸੇ ਨੇ ਮੈਨੂੰ ਕਿਹਾ ਜੀ, ਉਹ ਤੇ ਚੇਲਿਆਂ ਨੂੰ ਕਿਹਾ ਸੀ। ਮੈਂ ਕਿਹਾ ਸੰਤ ਯੋਹੰਨਾ ਉਹਦੀ 17:20 ਤੇ ਪੜ੍ਹੋ ਭਈ, ਉਹਦੇ 'ਚ ਉਹ ਕਹਿੰਦਾ ਭਈ ਜਿਹੜੇ ਇਹਨਾਂ ਦੇ ਵਸੀਲੇ ਨਾਲ ਮੁਕਤੀ ਪ੍ਰਾਪਤ ਕਰਨਗੇ, ਫਿਰ ਜਿਹੜੇ ਤੁਹਾਡੇ ਵਸੀਲੇ ਨਾਲ, ਇੰਝ ਇੱਕ ਚੇਨ ਹੈਗੀ ਹੈ। ਅਤੇ ਮੈਂ ਕਿਹਾ ਜੀ ਇੱਥੇ ਤੇ ਖਾਲੀ ਉਹਨਾਂ ਲਈ ਨਹੀਂ ਕਿਹਾ ਗਿਆ, ਬਲਕਿ 17 ਸੰਤ ਯੋਹੰਨਾ 17:20 ਇੱਥੇ ਤੇ ਲੱਗ ਰਿਹਾ ਨਾ ਕਿ ਇਹ ਸਿਰਫ ਚੇਲਿਆਂ ਨੂੰ ਕਿਹਾ ਗਿਆ ਭਾਈ, ਇਹ ਉਹਨਾਂ ਦੇ ਵਸੀਲੇ ਨਾਲ, ਅਸੀਂ ਤੇ ਸਾਡੇ ਵਸੀਲੇ ਨਾਲ ਕੋਈ ਹੋਰ ਇੰਜ ਕਰਦਿਆਂ ਕਰਦਿਆਂ, ਇਹ ਸਾਰਿਆਂ ਲਈ ਇੱਕ ਹੁਕਮ ਹੈ। ਕੀ ਪ੍ਰਭੂ ਯਸੂ ਨੇ ਜਵਾਬ ਉੱਥੇ ਦਿੱਤਾ?
17:20 ਦੇ ਵਿੱਚ ਲਿਖਿਆ ਹੈ,
ਯੋਹੰਨਾ ਹਵਾਲਾ ਪੂਰਾ ਬੋਲਿਓ ਪਲੀਜ਼
ਜੀ। ਸੰਤ ਯੋਹੰਨਾ ਉਸਦਾ 17 ਹੈ, ਉਸਦੀ 20 ਆਇਤ ਵਿੱਚ ਲਿਖਿਆ ਹੈ, ਮੈਂ ਨਿਰਾ ਇਹਨਾਂ ਹੀ ਲਈ ਬੇਨਤੀ ਨਹੀਂ ਕਰਦਾ ਪਰ ਉਹਨਾਂ ਲਈ ਵੀ ਜਿਹੜੇ ਇਹਨਾਂ ਦੇ ਬਚਨ ਨਾਲ ਮੇਰੇ ਉੱਤੇ ਨਿਸ਼ਚਾ ਕਰਨਗੇ।
ਹਾਲੇਲੂਯਾ। ਸੋ ਅੱਜ ਅਸੀਂ, ਸਾਡੇ ਤੇ ਵੀ ਇਹ ਹੁਕਮ ਜਾਰੀ ਹੈ। ਹੁਣ ਗੱਲ ਇਹ ਹੈ ਜੀ, ਵੇਖੋ ਤੇ ਹੁਣ ਕਹਿਣ ਦੀ ਗੱਲ ਇਹ ਕਿ ਹੁਣ ਉਹ ਕਹਿੰਦਾ ਕਿ ਸੰਤ ਯੋਹੰਨਾ 'ਚ ਕੀ ਯਹੋਵਾ ਪਾਕ ਖੁਦਾ ਦੀ ਆਵਾਜ਼ ਆਈ, ਉਹ ਸਾਡੇ ਲੋਕ ਕਿਹੜਾ ਜਾਏਗਾ? ਹੁਣ ਦੇਖੋ ਨਾ, ਰੋਮੀਓ 10:15 ਤੇ ਪੜ੍ਹੋ। ਹਾਲੇਲੂਯਾ।
ਜੀ, ਰੋਮੀਓ 10:15 ਇਹਦੇ ਵਿੱਚ ਲਿਖਿਆ ਹੈ, ਅਤੇ ਜੇ ਕੱਲੇ ਨਾ ਜਾਣ ਤਾਂ ਕਿੱਕਰ ਪ੍ਰਚਾਰ ਕਰਨ, ਜਿਵੇਂ ਲਿਖਿਆ ਹੋਇਆ ਹੈ ਭਾਈ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ ਉਹਨਾਂ ਦੇ ਚਰਨ ਕਿਹੇ ਸੁੰਦਰ ਹਨ।
ਹਾਲੇਲੂਯਾ। ਇਹ ਜਿਹੜੀ ਖੁਸ਼ਖਬਰੀ ਹੈ ਜਿਹੜੀ ਅਸਾਂ ਸੁਣਾਉਣੀ ਹੈ, ਇਹ ਕੀ ਹੈ? ਹਾਂ, ਪ੍ਰਭੂ ਯਸੂ ਮਸੀਹ ਦੇ ਚਮਤਕਾਰ ਮਿਰਕਲਸ ਦੱਸਣੇ, ਲੇਕਿਨ ਖੁਸ਼ਖਬਰੀ ਜਿਹੜੀ ਜੇ ਉਹ ਇਹ ਵੇ, 1 ਕੋਰਿੰਥੀਆਂ 15:4 ਆਇਤ ਦੇ ਵਿੱਚ ਕਿ ਭਾਈ ਜੇ ਅਸੀਂ ਖੁਸ਼ਖਬਰੀ ਸੁਣਾਉਣ ਡੇ ਹਾਂ ਅਤੇ ਜੇ ਆਹ ਖੁਸ਼ਖਬਰੀ ਉਹਦੇ ਵਿੱਚ ਨਹੀਂ ਗੀ ਤਾਂ ਕੋਈ ਖੁਸ਼ਖਬਰੀ ਨਹੀਂ। ਖੁਸ਼ਖਬਰੀ ਇਹ ਵੇ ਕਿ ਮੈਂ ਪਾਪੀ ਸਾਂ, ਮੇਰੇ ਪਾਪਾਂ ਦੀ ਖਾਤਰ ਯਸੂ ਆਇਆ, ਮੇਰੇ ਪਾਪ ਚੁੱਕ ਕੇ ਸੂਲੀ 'ਤੇ ਲੈ ਗਿਆ, ਮਾਰਿਆ ਗਿਆ, ਦਬਿਆ ਗਿਆ ਅਤੇ ਵਚਨ ਦੇ ਮੁਤਾਬਿਕ 3rd ਦਿਨ ਜੀ ਉੱਠਿਆ। ਆ ਜੇ ਖੁਸ਼ਖਬਰੀ ਦੀ ਡੈਫੀਨੇਸ਼ਨ ਜਾਂ ਤਾਰੀਫ। ਪਾਲੂਸ ਰਸੂਲ ਕਰੰਥਸ ਦੀ ਕਲੀਸੀਆ 'ਚ ਗਿਆ ਅਤੇ ਉਹਨਾਂ ਨੂੰ ਉਹਨੇ ਵਚਨ ਸੁਣਾਇਆ। ਵਚਨ ਕੀ ਸੁਣਾਇਆ ਸੀ? ਆਹ ਹੀ ਸੁਣਾਇਆ ਸੀ ਕਿ ਇਹ ਗੱਲ ਮੈਨੂੰ ਪ੍ਰਭੂ ਯਸੂ ਵੱਲੋਂ ਮਿਲੀ ਹੈ ਅਤੇ ਮੈਂ ਤੁਹਾਡੇ ਤੱਕ ਪਹੁੰਚਾ ਦਿੱਤੀ। ਇਹ ਪੜ੍ਹ ਦਿਓ, ਇਹ ਜੇ ਖੁਸ਼ਖਬਰੀ। ਜਿਸ ਖੁਸ਼ਖਬਰੀ ਦੇ ਵਿੱਚ ਆਹ ਨਹੀਂ ਨਾ ਕਿ ਯਸੂ ਸਾਡੇ ਅਤੇ ਦੁਨੀਆਂ ਦੇ ਪਾਪਾਂ ਲਈ ਸੂਲੀ ਚੜਿਆ, ਦਬਿਆ ਗਿਆ ਅਤੇ 3rd ਦਿਨ ਵਚਨ ਦੇ ਮੁਤਾਬਿਕ ਜੀ ਉੱਠਿਆ ਅਤੇ ਮੇਰੇ ਪਾਪ ਚੱਕ ਕੇ ਲੈ ਗਿਆ ਅਤੇ ਅੱਜ ਮੈਂ ਉਹਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰਨਾ। ਇਹ ਵੇਖੋ, ਪਾਲੂਸ ਕਹਿੰਦਾ ਇਹ ਖੁਸ਼ਖਬਰੀ ਆ ਹੀ ਸੁਣਾਈ ਸੀ ਜਿਹੜੀ ਤੁਸਾਂ ਵਿਸ਼ਵਾਸ ਕੀਤਾ ਸੀ ਅਤੇ ਤੁਹਾਨੂੰ ਮੁਕਤੀ ਮਿਲੀ ਸੀ। ਆਹ ਖੁਸ਼ਖਬਰੀ ਨਾਲ ਮੁਕਤੀ ਲੱਭਦੀ ਜੇ, ਇਸ ਲਈ ਖੁਸ਼ਖਬਰੀ ਦੀ ਗੱਲ ਪੜ੍ਹ ਦਿਓ ਜ਼ਰਾ
ਜੀ। 1 ਕੋਰਿੰਥੀਆਂ ਉਸਦਾ 15 ਅਧਿਆਇ 1-4 ਆਇਤ ਮੈਂ ਪੜ੍ਹਾਂਗਾ, ਉਹਦੇ ਵਿੱਚ ਲਿਖਿਆ ਹੈ, ਹੁਣ ਹੇ ਭਰਾਵੋ ਮੈਂ ਤੁਹਾਨੂੰ ਉਹ ਖੁਸ਼ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ, ਜਿਹਨੂੰ ਤੁਸੀਂ ਕਬੂਲ ਵੀ ਕੀਤਾ ਪਰ ਜਿਹਦੇ ਉੱਤੇ ਤੁਸੀਂ ਖਲੋਤੇ ਵੀ ਹੋ ਅਤੇ ਜਿਹਦੇ ਰਾਹੀਂ ਤੁਸੀਂ ਬਚ ਵੀ ਜਾਂਦੇ ਹੋ। ਜੇ ਤੁਸੀਂ ਉਸ ਇੰਜੀਲੀ ਵਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ, ਨਹੀਂ ਤਾਂ ਤੁਹਾਡਾ ਭਤੀਜਣਾ ਐਵੇਂ ਗਿਆ, ਕਿਉਂ ਜੋ ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ ਹੈ, ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਹੋਇਆ ਅਤੇ ਇਹ ਕੇ ਦੱਬਿਆ ਗਿਆ ਅਤੇ ਇਹ ਕੇ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ।
ਇਹ ਜਿਹੜੀ ਹਾਲੇਲੂਇਆ ਜੀ, ਤੁਸੀਂ ਪੜ੍ਹੋ
ਜੀ। ਜੀ
ਠੀਕ ਹੋ ਗਿਆ। ਇਹ ਹੀ ਜਦੋਂ ਅਸੀਂ ਮੂੰਹ ਨਾਲ ਇਕਰਾਰ ਮੂੰਹ ਦਿਲ ਨਾਲ ਵਿਸ਼ਵਾਸ ਅਤੇ ਮੂੰਹ ਨਾਲ ਇਕਰਾਰ ਕਰਦੇ ਹਾਂ, ਇਹਦੇ ਨਾਲ ਸਾਨੂੰ ਮੁਕਤੀ ਮਿਲਦੀ ਹੈ। ਅਤੇ ਜਿਹੜਾ ਪਾਣੀ ਦਾ ਬਪਤਿਸਮ ਹੈ ਰੋਮੀਓ 6 ਬਾਪ ਵਿੱਚ, ਇਹਦਾ ਹੀ ਅਸੀਂ ਲੋਕਾਂ ਅੱਗੇ ਇਕਰਾਰ ਕਰਕੇ ਬਪਤਿਸਮਾ ਲੈਂਦੇ ਹਾਂ ਜੀ। ਜਿੰਝ ਯੱਸੂ ਮਰਿਆ ਮੈਂ ਵੀ ਅੱਜ ਉਹਦੇ 'ਚ ਮਰਨ ਡਿਆ, ਪਾਣੀ ਦੇ ਥੱਲੇ ਜਾਂਦੇ ਹਾਂ ਜੀ ਮੈਂ ਦਬਿਆ ਗਿਆ, ਅਤੇ ਜਿੰਝ ਪ੍ਰਭੂ ਯੱਸੂ ਮਸੀਹ ਵਚਨ ਦੇ ਮੁਤਾਬਿਕ ਪਾਣੀ ਤੋਂ ਨਿਕਲੇ, ਇੰਝ ਹੀ ਅਸੀਂ ਨਵੀਂ ਜ਼ਿੰਦਗੀ। ਇਹ ਜਿਹੜਾ ਅੰਦਰੂਨੀ ਕਿਰਪਾ ਦਾ ਬਰੂਨੀ ਨਿਸ਼ਾਨ ਪਾਣੀ ਦਾ ਬਪਤਿਸਮਾ ਹੈ ਜੀ। ਸੋ ਠੀਕ ਹੈ, ਸੋ ਅੱਜ ਅਸੀਂ ਅੱਛੇ ਖਾਦਮ ਪਰਮੇਸ਼ੁਰ ਚਾਹੁੰਦਾ ਹੈ ਤਰੀਏ ਅੱਛੇ ਖਾਦਮ ਬਣੀ ਬਣਨ ਦੀ ਜ਼ਰੂਰਤ ਹੈ, ਜਿਹੜੇ ਦਿਆਨਤਦਾਰ ਹੋਣ, ਓਨੈਸਟ ਹੋਣ, ਮਿਹਨਤੀ ਹੋਣ ਅਤੇ ਵਫ਼ਾਦਾਰ ਹੋਣ, ਅਤੇ ਆਪਣੇ ਬੁਲਾਵੇ ਦੀ ਖਿਦਮਤ 'ਚ, ਖਿਦਮਤਾਂ ਵੀ ਤਰ੍ਹਾਂ ਤਰ੍ਹਾਂ ਦੀਆਂ ਨੇ ਨਾ, ਅਤੇ ਆਪਣੀ ਖਿਦਮਤ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ ਉਹਦੇ ਵਿੱਚ ਰਹਿ ਕੇ ਅਤੇ ਇਹ ਕੰਮ ਕਰਨ, ਇਹ ਉਹਦੀ ਮਰਜ਼ੀ ਨਾਲ ਹੋਣਾ। ਲੇਕਿਨ ਇਸ ਦੁਨੀਆ ਵਿੱਚ ਵੀ ਅਸੀਂ ਇਹ ਵੇਖਦੇ ਹਾਂ ਕਿ ਆਦਮੀ ਆਦਮੀਆਂ ਨੂੰ ਬਣਾ ਛੱਡਦੇ ਨੇ, ਮੈਨ ਮੇਡ ਪ੍ਰੀਚਰ ਹੋ ਗਏ, ਯਾਰ ਤੂੰ ਵਧੀਆ ਬੰਦਾ ਤੂੰ ਬਣ ਜਾ। ਨਹੀਂ, ਪਰਮੇਸ਼ਵਰ ਵੱਲੋਂ ਇਹ ਕਿ ਮੈਂ ਤੁਹਾਨੂੰ ਚੁਣਿਆ, ਪ੍ਰਭੂ ਯਸੂ ਕਹਿੰਦੇ, ਅਤੇ ਤੁਹਾਨੂੰ ਮੁਕਰਰ ਕੀਤਾ। ਅਤੇ ਦੂਜੇ ਕਈ ਹੁੰਦੇ ਨੇ ਉਹ ਜੀ ਮੈਂ ਸੈਲਫ ਮੇਡ ਪ੍ਰੀਚਰ ਹਾਂ, ਇਹ ਪਾਦਰੀਆਂ ਨੂੰ ਜਾਂ ਉਹਨਾਂ ਨੂੰ ਕੀ ਪਤਾ ਮੈਂ ਆਪ ਹੀ ਪ੍ਰੀਚਰ ਬਣ। ਅਤੇ ਤੀਸਰੇ ਹੁੰਦੇ ਨੇ ਜਿਹੜੇ ਗੋਡ ਮੇਡ ਪ੍ਰੀਚਰ ਹੁੰਦੇ ਨੇ, ਪਤਰਸ ਜਾ ਮੇਰੀਆਂ ਭੇਡਾਂ ਚਰਾ। ਅਤੇ ਇਹ ਜ਼ੋਰ ਦੇ ਨਾਲ ਨਹੀਂ, ਇਹ ਜਿਹਦਾ ਕੰਮ ਹੈਗਾ ਨਾ ਉਹਦੇ ਹੀ ਤਰੀਕੇ ਦੇ ਨਾਲ ਆਪਾਂ ਕਰਨਾ ਹੈਗਾ। ਅਤੇ ਮੇਨ ਮਕਸਦ ਇਹ ਵੇ ਕਿ ਅਸਾਂ ਰੂਹਾਂ ਜਿੱਤਣੀਆਂ ਨੇ, ਔਰ ਰੂਹਾਂ ਜਿੱਤਣ ਲਈ ਉਹਨੇ ਸਾਨੂੰ ਮਸੀਹੀ ਇਖਤਿਆਰ ਦਿੱਤਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਜਿੰਨੀ ਦੇਰ ਤੱਕ ਤੁਸੀਂ ਕਿਸੇ ਜ਼ੋਰਾਵਰ ਦੇ ਘਰ ਨੂੰ ਲੁੱਟਣਾ ਨਾ, ਹੁਣ ਜ਼ੋਰਾਵਰ ਕੌਣ ਹੈ, ਇਹ ਸ਼ੈਤਾਨ ਹੈ, ਉਹਨੂੰ ਬੰਨੋ। ਇਹ ਮੈਂ ਤੁਹਾਨੂੰ ਇੱਕ ਅਧਿਕਾਰ ਦਿੱਤਾ, ਇੱਕ ਇੱਕ ਇਖਤਿਆਰ ਦਿੱਤਾ, ਅਤੇ ਜੇ ਉਹਨੂੰ ਬੰਨੋਗੇ ਤਾਂ ਫਿਰ ਉਹਦੇ ਕਬਜ਼ੇ ਵਿੱਚੋਂ ਕੀਮਤੀ ਜਿਹੜੀਆਂ ਚੀਜ਼ਾਂ ਤੁਸੀਂ ਲੈ ਸਕਦੇ ਹੋ ਜਾਂ ਉਹਨੂੰ। ਸੋ ਸ਼ੈਤਾਨ ਨੂੰ ਬੰਨਣਾ ਪੈਂਦਾ, ਇਹ ਅਲੱਗ ਗੱਲ ਹੈ ਕਿ ਬਲੀਵਰਸ ਅਥਾਰਿਟੀ ਜਿਹੜੀ ਹੈ ਪ੍ਰਭੂ ਯਸੂ ਨੇ ਦਿੱਤੀ, ਉਹਦੇ 'ਚ ਅਸੀਂ ਕੀ ਕਰਨੇ ਆ ਉਹ ਇਸ ਟੌਪਿਕ ਤੋਂ ਅਲੱਗ ਹੈ, ਕਿਉਂਕਿ ਉਹਦੇ ਕਬਜ਼ੇ ਵਿੱਚੋਂ, ਸ਼ੈਤਾਨ ਦੇ ਕਬਜ਼ੇ ਵਿੱਚੋਂ ਆਪਾਂ ਰੂਹਾਂ ਕੱਢਣੀਆਂ ਨੇ ਜਿਹਨਾਂ ਨੂੰ ਉਹਨੇ ਅੱਗ ਲਾਈ ਹੈ, ਅਤੇ ਇਹ ਉਹਦਾ ਹੀ ਕੰਮ ਹੈ, ਉਹਦੇ ਤਰੀਕੇ ਨਾਲ ਕਰਨਾ। ਠੀਕ ਹੈ ਜੀ। ਅਤੇ ਲੂਕਾ 14:23 ਪੜ੍ਹ ਦਿਓ, ਯਸੂ ਨੇ ਕਿਹਾ ਸੀ ਉਹ ਯਾਰ ਜਾਓ ਹਰ ਜਗ੍ਹਾ ਜਾਓ ਅਤੇ ਇੰਜ ਕਰੋ ਉਹਨਾਂ ਨੂੰ ਲੈ ਕੇ ਆਓ ਤਾਂ ਕਿ ਮੇਰਾ ਘਰ ਜਿਹੜਾ ਹੈ ਨਾ ਉਹ ਲੋਕਾਂ ਨਾਲ ਭਰ ਜਾਏ, ਇਹ ਉਹਦੀ ਖਾਹਿਸ਼ ਜੇ, ਅਤੇ ਇਹ ਯਸੂ ਚਾਹੁੰਦਾ ਜੇ, ਅਤੇ ਰੂਹਾਂ ਜਿੱਤਣੀਆਂ ਜੀ। ਇਹ ਇੱਕ ਵਰਸ ਪੜ੍ਹ ਦਿਓ ਅਤੇ ਫਿਰ ਜੇ ਸਵਾਲ ਇਹ ਕਰ ਲਓ, ਨਹੀਂ ਤਾਂ ਦੁਆ ਕਰ ਲਓ। ਲੂਕਾ 14:23 ਦੇ ਵਿੱਚ ਯਸੂ ਨੇ ਕੁਛ ਕਿਹਾ।
ਸੰਤ ਲੂਕਾ ਉਸਦਾ 14 ਅਧਿਆਇ ਉਹਦੀ 23 ਆਇਤ ਵਿੱਚ ਲਿਖਿਆ ਹੈ, ਮਾਲਕ ਨੇ ਨੌਕਰ ਨੂੰ ਕਿਹਾ ਭਾਈ ਨਿਕਲ ਕੇ ਸੜਕਾਂ ਅਤੇ ਪੈਲੀ ਬੰਨਿਆ ਵੱਲ ਜਾ ਅਤੇ ਵੱਡੀ ਤਾਗੀਦ ਕਰਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਭਰ ਜਾਵੇ।
ਹਾਲੇਲੂਯਾ, ਇਹ ਜੀ ਸਾਡਾ ਪ੍ਰੋਜੈਕਟ। ਠੀਕ ਹੈ, ਬਹੁਤ ਕੁਛ ਕਿਹਾ ਜਾ ਸਕਦਾ ਹੈ, ਲੇਕਿਨ ਇਹ ਮੁੱਢਲੀਆਂ ਗੱਲਾਂ ਨੇ ਅਤੇ ਇਹਨਾਂ ਨੂੰ ਸਮਝਣਾ, ਅੱਗੇ ਫਿਰ ਇਹ ਅੱਗੇ ਰੂਹਾਨੀ ਜੰਗ ਕਿੰਝ ਕਰਨੇ ਆ ਅਤੇ ਕਿੰਝ ਅਸੀਂ ਰੂਹਾਂ ਨੂੰ ਉਹਦੇ ਕਬਜ਼ੇ 'ਚੋਂ ਕੱਢਣੇ ਆ, ਇਹ ਅਲੱਗ ਸਟੱਡੀ ਸਵਾਲ ਹੈਗਾ। ਅਤੇ ਕਲੀਅਰ ਹੋ ਗਿਆ ਤੁਹਾਨੂੰ ਜੀ?
ਜੀ।
ਫਿਰ ਦੁਆ ਕਰਕੇ ਇਹ ਜਿਹੜੇ ਦੋ ਸਟੱਡੀਆਂ ਹੋਈਆਂ ਨਾ, ਇਹਨਾਂ ਨੂੰ ਯਸੂ ਦੇ ਲਹੂ 'ਚ ਕਵਰ ਕਰੋ ਤਾਂ ਕਿ ਸ਼ੈਤਾਨ ਚੋਰੀ ਨਾ ਕਰੇ ਅਤੇ ਜਿਹੜਾ ਵੀ ਸੁਣੇ ਉਹਦੇ ਅੰਦਰ ਕੰਮ ਹੋਵੇ ਅਤੇ ਉਹ ਇਸ ਖਿਦਮਤ ਲਈ ਤਿਆਰ ਹੋ ਜਾਏ। ਹਾਲੇਲੂਇਆ
ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਿਤਾ ਪਰਮੇਸ਼ਵਰ ਆਪ ਜੀ ਦਾ ਧੰਨਵਾਦ ਹੋਵੇ, ਆਪ ਜੀ ਦੇ ਨਾਮ ਨੂੰ ਮੁਬਾਰਕ ਦੱਸਦੇ, ਆਪ ਜੀ ਦੇ ਨਾਮ ਦੀ ਤਾਰੀਫ ਕਰਦੇ ਹਾਂ ਖੁਦਾਵਾ ਪ੍ਰਭੂ ਜੀ, ਸ਼ੁਕਰੀਆ ਅਦਾ ਕਰਦੇ ਹਾਂ ਖੁਦਾਵਾ ਪਰਮੇਸ਼ਵਰ ਜੀ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਸਿੱਖਣ ਦਾ ਵਚਨ ਖੁਦਾਵਾ ਪ੍ਰਭੂ ਜੀ, ਔਰ ਸਾਨੂੰ ਸਿਖਾਇਆ ਖੁਦਾਵਾ ਪ੍ਰਭੂ, ਔਰ ਜੋ ਵੀ ਬਚਨ ਅੱਜ ਅਸੀਂ ਪੜਿਆ ਸੁਣਿਆ ਸਿੱਖਿਆ ਖੁਦਾਵਾ ਪ੍ਰਭੂ ਜੀ, ਇਹ ਬਚਨ ਸਾਡੇ ਹਿਰਦਿਆਂ ਗੁਰਦਿਆਂ ਮਨਾਂ ਆਤਮਾ ਵਿੱਚ ਵਸ ਜਾਵੇ ਪਰਮੇਸ਼ਵਰ, ਔਰ ਖੁਦਾਵਾ ਪ੍ਰਭੂ ਸ਼ੈਤਾਨ ਬਚਨ ਦੇ ਵਿੱਚੋਂ ਚੁਰਾ ਨਾ ਪਾਵੇ। ਐ ਖੁਦਾਵੰਦ ਪਰਮੇਸ਼ਵਰ ਜੀ ਤੇਰੀ ਦਇਆ ਤੇਰੀ ਕਿਰਪਾ ਮੰਗਦੇ ਹਾਂ, ਆਪ ਜੀ ਦਾ ਸੱਜਾ ਔਰ ਫਤਿਹਵੰਦ ਹੱਥ ਸਾਡੀ ਰਕਸ਼ਾ ਕਰੇ, ਸਾਨੂੰ ਬਚਾ ਕੇ ਰੱਖੇ, ਸੰਭਾਲ ਕੇ ਰੱਖੇ ਪਰਮੇਸ਼ਵਰ ਜੀ, ਔਰ ਖੁਦਾਵਾ ਪ੍ਰਭੂ ਜੀ ਜਿਵੇਂ ਅਸੀਂ ਬਚਨਾਂ ਨੂੰ ਪੜਿਆ ਔਰ ਸੁਣਿਆ ਸਿੱਖਿਆ, ਉਵੇਂ ਹੀ ਅਸੀਂ ਖੁਦਾਵਾ ਪ੍ਰਭੂ ਦੁਨੀਆਂ ਵਿੱਚ ਜਾ ਕੇ ਖੁਦਾਵਾ ਪ੍ਰਭੂ ਜਿਵੇਂ ਤੁਸੀਂ ਨਮੂਨਾ ਦਿੱਤਾ, ਚੇਲਿਆਂ ਨੇ ਨਮੂਨਾ ਦਿੱਤਾ ਪ੍ਰਭੂ ਜੀ, ਅਸੀਂ ਵੀ ਜਾਈਏ ਔਰ ਸੱਚਾਈ ਦੇ ਨਾਲ ਦੇ ਨਾਲ ਪਵਿੱਤਰਤਾਈ ਦੇ ਨਾਲ ਖੁਦਾਵਾ ਪ੍ਰਭੂ ਤੇਰੇ ਪਿਆਰ ਦੇ ਵਿੱਚ ਭਰ ਕੇ ਅਸੀਂ ਸੱਚਾਈ ਦੇ ਨਾਲ ਨਾਮ ਦਾ ਪ੍ਰਚਾਰ ਕਰੀਏ, ਤੇਰੇ ਨਾਮ ਦੀ ਖੁਸ਼ਖਬਰੀ ਲੋਕਾਂ ਨੂੰ ਸੁਣਾਈਏ ਖੁਦਾਵਾ ਪ੍ਰਭੂ, ਤਾਂ ਕਿ ਤੇਰਾ ਘਰ ਭਰ ਜਾਵੇ ਖੁਦਾਵਾ ਪ੍ਰਭੂ। ਹਾਲੇਲੂਇਆ ਖੁਦਾਵੰਦ ਸ਼ੁਕਰੀਆ ਅਦਾ ਕਰਦੇ ਹਾਂ, ਤੇਰੇ ਨਾਮ ਨੂੰ ਜਲਾਲ ਮਿਲੇ, ਸਾਰੀ ਮਹਿਮਾ ਮਾਣ ਆਦਰ ਸਤਿਕਾਰ ਵਡਿਆਈ ਆਪ ਦੇ ਪਵਿੱਤਰ ਨਾਮ ਨੂੰ ਹੋਵੇ ਸਦਾ ਸਦਾ ਤੇਰੇ, ਧੰਨਵਾਦ ਪ੍ਰਭੂ ਯੇਸ਼ੂ ਤੇਰੇ ਨਾਮ ਦੇ ਵਿੱਚ,
ਆਮੀਨ। ਦੇਖੋ ਤੁਹਾਡੀ ਸਾਖੀ ਤੁਹਾਡੀ ਗਵਾਈ ਹੋਈ ਹੈ, ਇਹ ਤੁਸੀਂ ਵੀ ਕਿਧਰੇ ਬੈਠੇ ਸੋ, ਇੰਝ ਹੀ ਕਈ ਲੋਕ ਬੈਠੇ ਦੇ ਨੇ ਅਤੇ ਸਾਨੂੰ ਜਾਣਾ ਚਾਹੀਦਾ, ਅਤੇ ਲੇਕਿਨ ਖਿਦਮਤਾਂ ਵੀ ਅਲੱਗ ਅਲੱਗ ਨੇ, ਠੀਕ ਹੈ। ਸੋ ਕੰਮ ਇਹ ਖੁਦਾ ਹੁੰਦਾ, ਅਤੇ ਵੇਖੋ ਅੱਜ ਤੁਸੀਂ ਪ੍ਰਭੂ 'ਚ ਕਿੰਨੇ ਖਾਦਮ ਬਣੇ ਹੋ, ਅੱਜ ਲੋਕਾਂ ਨੂੰ ਪ੍ਰਭੂ ਕੋਲ ਲਿਆਉਂਦੇ ਹੋ, ਸੋ ਇਸ ਲਈ ਇਹ ਤੁਹਾਡੀ ਟੈਸਟਮਨੀ ਬਹੁਤ ਜ਼ਰੂਰੀ ਸੀਗੀ, ਜਿਹਦੇ ਨਾਲ ਸਾਨੂੰ ਵੀ ਬਰਕਤ ਮਿਲੀ, ਲੋਕਾਂ ਨੂੰ ਮਿਲੇਗੀ, ਅਤੇ ਵਚਨ ਸਾਬਤ ਹੋਏਗਾ ਕਿ ਇੰਝ ਪ੍ਰਭੂ ਯਸੂ ਕਹਿੰਦੇ ਨੇ ਜਾਓ ਜਿੱਥੇ ਲੋਕ ਨੇ ਜਿੱਥੇ, ਠੀਕ ਹੈ। ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ ਜੀ, ਜੈ ਮਸੀਹ ਦੀ, ਜੈ ਮਸੀਹ ਦੀ, ਜੈ ਮਸੀਹ।